उम्र गुजर गई, होर दूसरा महीना गुजर गया। यह वेख के जीव रूपी ब्राह्मण सो ये जड़ा अपना परिवार है, एक दृष्टि नहीं आई है इस प्रकार, सो ये अपनी उम्र रूपी लज नू हथ पा के, सो ये जड़ा अपना घर सी या देह रूपी घर सी, ये भी शरण इन्हें लई है कि मैं अपने देह रूपी खूह दे विच थले उतरा, इहदी सहायता इस दे आसरे ना शायद मेरा शरीर एक कायम रह जाएगा। वह जदों लज नू पकड़ के थले, उम्र रूपी लज नू पकड़ के थले उतरिया इस दे विच, सो जिहड़े ये विषय ने सबर स्पर्श रूप रस गंध के मख्याल, सो इन्हां दा जिहड़ा विषय सुख है यह मख्याल दी नाई चोक के इहदे मूंह च पैण लग पिया है। सो ये भुल गया थले जिहड़ा काल रूपी असराल है मूँह अड्डी बैठा, उन्हें भी भुल गया है, ये बाहरलियां बिपतां नूं सारियां नूं भुल गया है, उम्र रूपी लज फड़ के थले उतरिया होया है, काला ते चिट्टा चूहा है दिन ते रात इहदी उम्र रूपी लज नूं कट रहे ने। सो अंदर मूसा लाज टुकाई, गिरत कूप मैं खाहे मिठाई, सो इहदी उम्र रूपी लज नूं कट्टी जा रहे ने, कटदिआं कटदिआं जदों सारी उम्र पूरी हो गई तां काल रूपी असराल दे मूँह च पै के मर जाएगा अंत नूं। इस वास्ते पावक कृष्णा की अग, सो इस तरह तो पानी जिहड़ा पदार्थ रूप बड़ा भारी असाध भयानक, ये घोर असाध नासा से जाने वाला घोर भयानक है, ये जानना करो।
अगम तीर नह लंघना है,
सो इहदा जिहड़ा तीर किनारा ना बड़ा दूर है, उसनू प्राप्त करना बड़ा अगम कठिन है, वह पकड़िया नहीं जा सकता, मुक्ति रूपी किनारे से पहुंचना बड़ा मुश्किल है, नहीं लग्या जा सकता इस जीव के पासों।
भज साध संग गोपाल नानक,
हजूर कहते हैं साध संगत च मिल करके गोपाल परमेश्वर का भजन कर रहे गुरसिख,
हर चरण सरण उदरण कृपा,
फिर वाहिगुरु परमेश्वर के चरणों की सरण पकड़, ते जदों वह वाहिगुरु की होगी कृपा तां तेरा उधार हो जाएगा, एवें तेरे उधार का होर कोई कारण नहीं। इस वास्ते साध संगत के चरणों की शरण पकड़, वो शरण पकड़ने का तरीका है, अज गुरु की कृपा नाल सिंह सभा दादर विखे, सो गुरु के प्यारे अमृत प्रचार हो रहा है, भागा वाले अमृत छक के गुरु के जहाज से चढ़ो, अपना लोक परलोक पुजला करो, जेडे हुण तक ने गुरे ने खंडे का अमृत छको, पियो पहल खंडे तार होवे जन्म सुहेला, फिर आप लोक परलोक उजले मुख वाले होवांगे। सो हुण तो बाद जथे दे सिंघां ने सिंह सभा गुरुद्वारे चल के पोथियां प्रकाश करनियां ने, सहस कृति दे बाकी दे जिहड़े रह गए हन श्लोक गुरु की कृपा दे नाल अठ श्लोक उन्हां दी कथा नौ श्लोकां दी उत्थे जा के होवेगी, सहस कृति दे श्लोक अज समाप्त होणगे। पावक तो असाध कोरं अगम तीर नह लंघन है, भज साध संग गोपाल नानक, हर चरण सरण उदरण कृपा, वाहिगुरु जी का खालसा वाहिगुरु जी की फतेह। अगर स्वामी हम कह करके साथे उड़े होते उड़े, दिल से पाप कनेरे पशु प्रेत मुग्ध का उतारे, वाहन पार पुकारे नानक दास तेरी शरणाई सदा सदा बलिहारे, जो पत्थर हैं उन्होंने भी तारन वाली है गुरु की बाणी है, प्रेतों ने भी तारन वाली है, सो मनुखा ने भी तारन वाली है, गिरछ बूटिया ने भी तारन वाली है, वड्डे मूर्खा ने भी निहाल करने वाली गुरु की बाणी है, जिस जिसने इस बाणी अमृत को पीता उन्होंने कल्याण हुई है। सो सच्चे पातशाह महाराज साहब जी वैरागमई प्रकरण पिछले श्लोक के जिस गुरुद्वारे साहब चोण आए हाँ, जो तेग बहादुर नगर दशमेश दरबार के उसे फरमाया है कि यह संसार एक उजाड़ है, सो इस जेड़े संबंधी हैं सारे लालची संबंधी लोभी कुत्तिया वर्गे हैं, जेड़े दगा धोखा देने वाले हैं वो गिदड़ा वर्गे हैं, जेड़े कामी हैं वो खोतिया वर्गे हैं, मन ही औखा था है जिसमें जितना बड़ा मुश्किल है, मोह ममता की शराब पी के आदमी ऊंचा हो रहे हैं, ਵੱਡੇ ਨਾਂ ਜਿੱਤੇ ਜਾਣ ਵਾਲੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ। ਮੋਹ ਦੇ ਵਿੱਚ ਪੈ ਕੇ ਜਾਂ ਕਿਸੇ ਨਾਲ ਹਿੱਤ ਕਰਨਾ, ਰਾਗ ਮੋਹ ਦੇ ਵਿੱਚ ਫਸ ਜਾਣਾ, ਤੇ ਇਹ ਮੂਰਛਾ ਦਾ ਕਾਰਨ ਹੈ। ਡਰ ਸੱਤ ਪ੍ਰਕਾਰ ਦਾ ਔਰ ਭਰਮ ਕਰਕੇ ਦਿਸ਼ਾ ਪਤ ਹੁੰਦਾ ਹੈ। ਹੰਕਾਰ ਦੀ ਥਾਈ ਹੈ ਜਿਹੜੀ ਗੱਲ ਪੈਣ ਲੱਗਿਆ ਬੜੀ ਤੇਜ਼ ਹੈ ਪਰ ਇਹ ਟੁੱਟਦੀ ਨਹੀਂ। ਫਿਰ ਤ੍ਰਿਸ਼ਨਾ ਅਤੇ ਈਰਖਾ ਵਿਕਾਰ ਪਾਪਾਂ ਦੀ ਅੱਗ ਹੈ ਬੜੀ ਭਾਰੀ। ਪਦਾਰਥਾਂ ਰੂਪੀ ਜਲ ਹੈ, ਨਾ ਜਿੱਤੇ ਜਾਣ ਵਾਲਾ ਘੋਰ ਭਿਆਨਕ ਕਿਨਾਰੇ 'ਤੇ ਪ੍ਰਾਪਤ ਹੋਣਾ, ਇਸ ਨੂੰ ਲੰਘਣਾ ਬੜਾ ਹੀ ਔਖਾ ਹੈ। ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚਣਾ ਬੜਾ ਔਖਾ ਹੈ। ਜੇ ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਭਜਨ ਕੀਤਾ ਜਾਵੇ, ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਵੇ, ਵਾਹਿਗੁਰੂ ਹੋਵੇ ਕਿਰਪਾਲੂ, ਤਾਂ ਇਸ ਤੋਂ ਉਧਾਰ ਹੋ ਸਕਦਾ ਹੈ। ਹੋਰ ਕੋਈ ਵਾਹ ਨਹੀਂ ਚੱਲਦੀ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਵਾਰਾਤਮੇ ਪ੍ਰਕਟ ਫਰਮਾਉਂਦੇ ਹਨ, ਸੋ ਅੱਗੇ ਆਪ ਬਖਸ਼ਿਸ਼ ਕਰ ਰਹੇ ਹਨ।
ਵਾਹਿਗੁਰੂ ਜੀ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ।
ਗੋਪਿਰਸਵੀ ਦੀ ਬਿੰਦ ਰੱਖਿਆ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ, ਗੋਪਿਰਸਵੀ ਦੀ ਪਾਲਣਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਉਹ ਜਦੋਂ ਕਿਰਪਾ ਕਰਦਾ ਹੈ ਆਪਣੇ ਪਿਆਰਿਆਂ 'ਤੇ, ਤਾਂ ਸਾਰੇ ਪ੍ਰਕਾਰ ਦਾ ਰੋਗ ਖੰਡ ਦਿੰਦਾ, ਨਾਸ਼ ਕਰ ਦਿੰਦਾ ਹੈ। ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖ ਦੁੱਖ ਦੇਵਾ ਹੈ, ਕੱਟ ਹੈ ਜੰਪੀ ਬੰਦਾ। ਸਭ ਤੋਂ ਵੱਡਾ ਰੋਗ ਹਉਮੈ ਦਾ ਹੈ, ਹਉਮੈ ਰੋਗ ਮਾਨੁਖ ਕਉ ਦੀਨਾ। ਸੋ ਇਸ ਹਉਮੈ ਦਾ ਰੋਗ ਕਰਕੇ ਆਉਣ ਜਾਣ ਸਭ ਸੋਗ ਹਰ ਇਸੇ ਕਰਕੇ ਨੇ। ਇਸ ਵਾਸਤੇ ਇਹ ਜਿਹੜਾ ਵੱਡਾ ਰੋਗ ਹੈ, ਪਰਮੇਸ਼ੁਰ ਦੇ ਨਾਮ ਦੀ ਦਾਤ ਬਖਸ਼ੀਏ, ਹਜ਼ੂਰ ਸੱਚੇ ਪਾਤਸ਼ਾਹ ਨਾਸ਼ ਕਰ ਦਿੰਦੇ ਹਨ ਸਾਰੇ ਰੋਗ, ਗੁਰੂ ਕੇ ਪਿਆਰਿਆਂ ਦੇ ਸਰੀਰਕ ਰੋਗ। ਸੋ ਇਸੇ ਤਰ੍ਹਾਂ ਕਈਆਂ ਦੇ ਜ਼ਬਾਨ ਨੂੰ ਰੋਗ ਹੁੰਦਾ ਹੈ, ਕੌੜਾ ਬੋਲਣਾ, ਫਿੱਕਾ ਬੋਲਣਾ। ਸੋ ਇਸੇ ਤਰ੍ਹਾਂ ਈਰਖਾ ਦਾ ਵਾਕ ਕਹਿਣਾ, ਕਿਸੇ ਨੂੰ ਕਹਿ ਕੇ ਮਰਵਾ ਦੇਣਾ। ਸੋ ਚੁਗਲੀ ਕਰਨੀ, ਨਿੰਦਾ ਕਰਨੀ, ਸੋ ਐਸੀ ਗੱਲ ਕਹਿਣੀ ਜਿਸ ਕਰਕੇ ਆਪਸ ਮੇਂ ਫੁੱਟ ਪੈ ਜਾਵੇ। ਗਵਾਇਕ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸਦੀਆ ਮੋਹ ਫੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਆ ਪਾਣਾ ਲਹਿ ਸਜਾਏ। ਇਹ ਜ਼ਬਾਨ ਨੂੰ ਰੋਗ ਹਨ, ਇਸੇ ਤਰ੍ਹਾਂ ਮਨ ਨੂੰ ਰੋਗ ਚੰਬੜੇ ਹੋਏ ਨੇ। ਈਰਖਾ ਕਰਨੀ ਕਿਸੇ ਨਾਲ, ਦੁਆਇਤ ਕਰਨੀ ਕਿਸੇ ਨਾਲ, ਦੁਬਧਾ ਪੁਣਾ, ਵਿਚਿੱਤਾ ਪੁਣਾ। ਸੋ ਇਸੇ ਤਰ੍ਹਾਂ ਮਾੜੇ ਸੰਕਲਪ, ਮਨ ਚਿਤਮਣੀ, ਦੂਸਰੇ ਦਾ ਪ੍ਰਤਾਪ ਘਟੇ ਮੇਰਾ ਵਧੇ। ਸੋ ਇਹ ਜਿਹੜਾ ਸੁਭਾਅ ਹੈ ਸਰੀਰ ਮਨ ਬਾਣੀ ਸਰੀਰ ਨੂੰ, ਇਹ ਜਿਹੜੇ ਰੋਗ ਹਨ ਆਦਿ ਵਿਆਧੀ ਉਪਾਧੀ ਆਦਿਕ ਰੋਗ, ਇਹ ਸਭ ਨੂੰ ਜੇ ਕਿਰਪਾ ਕਰਨ, ਨਾਮ ਦੀ ਦਵਾਈ ਕਿਰਪਾ ਕਰਕੇ ਦੇਣ, ਤਾਂ ਸਾਰੇ ਰੋਗ ਖੰਡੇ ਜਾਂਦੇ ਹਨ, ਨਿਵਰਤ ਹੋ ਜਾਂਦੇ ਹਨ। ਜਿਹੜੇ ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ੁਰ ਦੇ ਗੁਣਾਂ ਦਾ ਰੰਗ ਉਚਾਰਨ ਕਰਦੇ ਹਨ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਦੇ ਹਨ ਸਾਧ ਸੰਗਤ ਵਿੱਚ ਮਿਲ ਕਰਕੇ,
ਪੂਰਨ ਪਰਮੇਸ਼ੁਰ
ਦੇ ਨਾਲ ਜਿਹੜੇ ਪੂਰਨ ਪਰਮੇਸ਼ੁਰ ਦੀ ਸ਼ਰਨ ਤੱਕਦੇ ਨੇ, ਕਿਸੇ ਅਧੂਰੇ ਦੀ ਸ਼ਰਨ ਨਹੀਂ, ਹੋਰ ਕਿਸੇ ਕਬਰ ਮਣੀ ਮੱਤ ਦੀ ਸ਼ਰਨ ਨਹੀਂ, ਪੂਰਨ ਪਰਮੇਸ਼ੁਰ ਸਰਬ ਕਲਾ ਸਮਰੱਥ ਜਿਹੜਾ ਸਭ ਥਾਵਾਂ 'ਤੇ ਵਿਆਪਕ ਹੈ, ਉਸ ਦੀ ਜਿਹੜੇ ਸ਼ਰਨ ਲੈਂਦੇ ਹਨ। ਸੋ ਸਾਧ ਸੰਗਤ ਪਰਮੇਸ਼ੁਰ ਗੁਣਾਂ ਦਾ ਉਚਾਰਨ ਕਰਦੇ ਨੇ, ਉਹਨਾਂ 'ਤੇ ਹੁੰਦਾ ਹੈ ਪਰਮੇਸ਼ੁਰ ਕਿਰਪਾਲੂ। ਸੋ ਉਹਨਾਂ ਦੇ ਸਾਰੇ ਰੋਗ ਨਿਵਰਤ ਕਰ ਦਿੰਦਾ ਹੈ, ਲੇਟ ਦਿੰਦਾ ਹੈ। ਤਾਂ ਕਿ ਸਾਨੂੰ ਵੀ ਸੰਗਤ ਦੀ ਸ਼ਰਨ ਲੈਣੀ ਚਾਹੀਦੀ ਹੈ, ਸਾਨੂੰ ਵੀ ਸਿਮਰਨ ਵਿੱਚ ਜੋੜਨਾ ਚਾਹੀਦਾ ਹੈ। ਸੋ ਸਾਰੇ ਲੋਕ ਸਾਡੇ ਪੂਜਕ ਹੋ ਜਾਣ। ਸਤਿਗੁਰੂ ਜੀ ਕੋਈ ਨੀਤੀ ਦਾ ਬਚਨ ਵੀ ਆਪ ਦੱਸੋ, ਤਾਂ ਹਜ਼ੂਰ ਨੀਤੀ ਦਾ ਬਚਨ ਇੱਕ ਫਰਮਾਉਂਦੇ ਹਨ ਪੰਜਵੇਂ ਪਾਤਸ਼ਾਹ, ਸਿਆਮ ਰੰਗ ਕਾਲੇ ਰੰਗ ਵਾਲਾ ਹੋਵੇ, ਮਧੁਰ ਮਨੁੱਖਿਆਂ ਅਤੇ ਮਧੁਰੇ ਕੱਦ ਦਾ ਜਿਹੜਾ ਮਨੁੱਖ ਹੋਵੇ, ਉਹਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਵੈਰ ਹੁੰਦਾ ਹੈ, ਉਹ ਵੈਰ ਨਹੀਂ ਛੱਡਦਾ ਛੇਤੀ ਨਾਲ, ਕਾਲੇ ਰੰਗ ਦਾ ਹੋਵੇ ਅਤੇ ਮਧੁਰੇ ਕੱਦ ਦਾ ਹੋਵੇ, ਉਹ ਕਿਸੇ ਨਾਲ ਜੇ ਵੈਰ ਕਰਨ ਲੱਗ ਪਵੇ ਤਾਂ ਛੱਡਦਾ ਨਹੀਂ, ਉਹਦੇ ਹਿਰਦੇ ਰੂਪੀ ਧਰਤੀ ਵਿੱਚ ਹਮੇਸ਼ਾ ਵੈਰ ਹੀ ਵੈਰ ਰਹਿੰਦਾ ਹੈ। ਜੋ ਕਿਸੇ ਅੱਗੇ ਕਦੇ ਝੁਕਦਾ ਵੀ ਹੈ ਨਾ, ਨਿਉਂਦਾ ਵੀ ਹੈ ਕਦੇ, ਤਾਂ ਉਹਦਾ ਨਿਉਣਾ ਉਹਦਾ ਝੁਕਣਾ
ਮਿੱਥਿਆ ਹੈ ਝੂਠਾ ਹੀ ਹੈ। ਸਤਿਗੁਰੂ ਕਹਿੰਦੇ ਨੇ ਇਹ ਸੱਜਣੋ ਚੇਤੇ ਰੱਖਿਓ, ਚੇਤਨ ਸਾਵਧਾਨ ਹੋਇਓ ਇਸ ਗੱਲ ਤੋਂ, ਖਿਆਲ ਰੱਖਿਓ ਇਸ ਗੱਲ ਦਾ, ਚੇਤੇ ਰੱਖਿਓ ਸਾਡੀ ਇਸ ਗੱਲ ਨੂੰ ਔਰ ਸਾਵਧਾਨ ਰਹਿਣਾ ਹੈ। ਇਹ ਨੀਤੀ ਦਾ ਵਾਕ ਕਿਹਾ ਹੈ ਸੁਹਾਗੂ ਸੱਚੇ ਪਾਤਸ਼ਾਹ। ਇਸ ਦੇ ਵਿੱਚ ਪਰਮਾਰਥ ਵੀ ਫਰਮਾਉਂਦੇ ਹਨ ਸੋ ਹਿਰਦਿਆਂ ਨੂੰ ਧੂਮ, ਜਿਹਨਾਂ ਨੇ ਆਪਣੇ ਹਿਰਦੇ ਨੂੰ ਪਵਿੱਤਰ ਧਰਤੀ ਬਣਾਇਆ ਹੈ, ਸਵਾਰਨਾ ਕੀਤਾ ਹੈ, ਸੋ ਇਸ ਦੇ ਵਿੱਚੋਂ ਰਾਗ ਦੁਆਇਕ ਦੂਰ ਕੀਤੇ ਹਨ। ਪਾਪਾ ਰੂਪੀ ਪੋਲੀ ਨਹੀਂ, ਈਰਖਾ ਰੂਪੀ ਇੱਕ ਸਿੱਟ ਨਹੀਂ, ਵਾਸ਼ਨਾ ਰੂਪੀ ਬਰੂ ਨਹੀਂ, ਸੰਕਲਪਾਂ ਦਾ ਘਾਹ ਨਹੀਂ, ਜਿਹਨਾਂ ਨੇ ਆਪਣੇ ਹਿਰਦੇ ਨੂੰ ਪਵਿੱਤਰ ਧਰਤੀ ਬਣਾਉਣਾ ਕੀਤਾ ਹੈ। ਉਹਨਾਂ ਦਾ ਕੀ ਸੁਭਾਅ ਹੈ? ਮਧੁਰ, ਉਹ ਮਿੱਠੇ ਬੋਲ ਬੋਲਦੇ ਹਨ, ਮਿੱਠੇ ਵਾਕ ਬੋਲਦੇ ਹਨ, ਉਹ ਕੌੜਾ ਨਹੀਂ ਕਦੇ ਬੋਲਦੇ। ਸਿਆਮਲੰਗ, ਅਤੇ ਜਿਹੜਾ ਮਾਇਆ ਸ਼ਬਦ ਹੈ ਪਰਮੇਸ਼ੁਰ, ਉਹ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਵਾਸਤੇ ਵਸਦਾ ਹੈ। ਸਿਆਮਲੰਗ ਮਾਇਆ ਸ਼ਬਦ ਪਰਮੇਸ਼ੁਰ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ। ਉਹ ਮਧੁਰ ਮਿੱਠੇ ਮਿੱਠੇ ਪਰਮੇਸ਼ੁਰ ਦੀ ਸਿਫਤ ਵਾਲੇ, ਮਹਿਮਾ ਵਾਲੇ ਵਾਕ ਬੋਲਦੇ ਹਨ, ਅਤੇ ਉਹਨਾਂ ਮਨੁੱਖਾਂ ਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਵੈਰ ਨਹੀਂ, ਉਹਨਾਂ ਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਫਿਰ ਵੈਰ ਭਾਵ ਨਹੀਂ ਰਹਿ ਜਾਂਦਾ, ਉਹ ਕਿਸੇ ਨਾਲ ਵੈਰ ਨਹੀਂ ਕਰਦੇ। ਸੋ ਵੈਰ ਵਿਰੋਧ ਮਿਟੈ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਜਿਹੜੇ ਗੁਰਮੁਖ ਕੀਰਤਨ ਸੁਣਦੇ ਨੇ ਉਹਨਾਂ ਦਾ ਪੁਰਾਣਾ ਵੈਰ, ਨਵਾਂ ਵਿਰੋਧ ਸਾਰਾ ਹੀ ਉਹਨਾਂ ਦਾ ਮਿਟ ਜਾਂਦਾ ਹੈ। ਹਿਰਦੇ ਰੂਪੀ ਧਰਤੀ ਵਿੱਚ ਵੈਰ ਨਹੀਂ ਕੋ ਰੱਖਦੇ, ਨਿਰਵੈਰ ਹੁੰਦੇ ਹਨ। ਉਹ ਨਿਉਂਦੇ ਨੇ ਗੁਰੂ ਕੇ ਚਰਨਾਂ ਵਿੱਚ, ਉਹ ਨਿਉਂ ਜਾਂਦੇ ਨੇ ਸਾਧ ਸੰਗਤ ਦੇ ਚਰਨਾਂ ਮੂਹਰੇ। ਇਸ ਵਾਸਤੇ ਇਹ ਜਿਹੜਾ ਸੰਸਾਰ ਹੈ ਉਹਨਾਂ ਨੂੰ ਮਿੱਥਿਆ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਸੰਸਾਰ ਸਾਰਾ ਮਿੱਥਿਆ ਹੈ, ਅਣਹੋਇਆ ਹੀ ਚੰਬੜਿਆ ਹੋਇਆ ਹੈ। ਸੋ ਉਹ ਗੁਰੂ ਕੇ ਪਿਆਰੇ ਜਿਹੜੇ ਨੇ ਝੁਕ ਜਾਂਦੇ ਹਨ, ਉਹਨਾਂ ਦਾ ਮਨ ਨੀਵਾਂ ਹੋ ਜਾਂਦਾ, ਨਿਮਰਤਾ ਸਹਿਤ ਰਹਿੰਦੇ ਨੇ। ਸੋ ਉਹਨਾਂ ਦਾ ਇਹ ਸੰਸਾਰ ਜਿਹੜਾ ਹੈ ਉਹਨਾਂ ਨੂੰ ਝੂਠਾ ਅਣਹੋਇਆ ਪ੍ਰਤੀਤ ਹੋਣ ਲੱਗ ਪੈਂਦਾ ਹੈ। ਉਹਨਾਂ ਦਾ ਨਾਮ ਹੈ ਸੰਤ, ਉਹ ਸਵਾਸ ਸਵਾਸ ਜਪਦੇ ਨਾਮ, ਉਹ ਸੱਜਣ, ਉਹ ਬੜੇ ਸਾਡੇ ਪਿਆਰੇ ਸੱਜਣ ਹਨ। ਸੋ ਉਹ ਕੈਸੇ ਨੇ? ਚੇਤਨ ਹੈ, ਚੇਤਨ ਦਾ ਰੂਪ ਹੀ ਹੋ ਜਾਂਦੇ ਨੇ, ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਨੇ। ਵਾਹਿਗੁਰੂ ਵਿੱਚ ਤੇ ਉਹਨਾਂ ਦੇ ਫਰਕ ਨਹੀਂ ਕੋਈ ਰਹਿ ਜਾਂਦਾ, ਹਰ ਹਰ ਜਨ ਦੋਈ ਏਕ ਹੈ, ਬੇਬੀ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਦਿਖੈ ਸਮਾਹੇ। ਹੁਣ ਸਾਨੂੰ ਪਾੜ ਕੇ ਉਪਦੇਸ਼ ਦਿੰਦੇ ਹਨ, ਅਚੇਤ ਭੁੱਲਾ ਹੋਇਆ ਮੂੜਾ ਮੂਰਖ ਆਦਮੀ ਜਿਹੜਾ ਹੈ, ਵਿਸ਼ੇ ਵਿਕਾਰਾਂ ਵਿੱਚ ਭੁੱਲਾ ਹੋਇਆ, ਖਾਣ ਪੀਣ ਭੁੱਗਣ ਵਿੱਚ ਹੀ ਭੁੱਲਾ ਹੋਇਆ ਬਖਈ ਪੁਰਖ। ਸੋ ਜੇ ਤਾਂ ਕਿਤੇ ਔਕੜ ਦਿੱਕਤ ਪੈ ਜਾਵੇ ਤਾਂ ਫਿਰ ਤਾਂ ਗੁਰਦੁਆਰੇ ਸਾਹਿਬ 'ਤੇ ਵੀ ਸਰਦਾ ਹੈ, ਭਾਈ ਸਾਹਿਬ 'ਤੇ ਵੀ ਸਰਦਾ ਹੈ, ਫਿਰ ਗੁਰੂ 'ਤੇ ਵੀ ਸਰਦਾ ਹੈ, ਫਿਰ ਦੇਗ ਵੀ ਕਰਾਉਣੀ ਹੈ, ਮੱਥਾ ਵੀ ਟੇਕਣਾ ਹੈ, ਅਤੇ ਜਦੋਂ ਮਤਲਬ ਲੰਘ ਜਾਵੇ ਤਾਂ ਫਿਰ ਨਹੀਂ ਕਦੇ ਆ ਕੇ ਵੜਨ। ਸੋ ਮਤਲਬੀ ਲੋਕ ਉਹ ਬਖਈ ਹੁੰਦੇ ਨੇ, ਇੱਕ ਪਾਂਬਰ ਹੁੰਦੇ ਨੇ, ਉਹ ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਵਕਤ ਨਹੀਂ ਅਸਮਾਨ ਗਿਰਾਵੇ, ਉਹ ਪੱਕੇ ਨਾਸਤਕ ਅਤੇ ਬੇਮੁੱਖ। ਇਸ ਤੋਂ ਦੂਸਰੇ ਦਰਜੇ ਦੇ ਜਿਹੜਾ ਉਹਨਾਂ ਤੋਂ ਚੰਗੇ, ਉਹ ਬਖਈ ਪੁਰਖ ਨੇ, ਮਤਲਬੀ, ਮਤਲਬ ਦੀ ਪ੍ਰੀਤ ਹੈ, ਸੋ ਨਿਸ਼ਕਾਮੀ ਨਹੀਂ। ਸੋ ਤੀਸਰੇ ਹੁੰਦੇ ਨੇ ਜਿਗਿਆਸੂ, ਜਿਹਨਾਂ ਦੇ ਚਿੱਤ ਵਿੱਚ ਗਿਆਨ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ। ਸੋ ਚੌਥੇ ਨੇ ਬ੍ਰਹਮ ਗਿਆਨੀ, ਜਿਹੜੇ ਤੱਤ ਵੇਤੇ ਹਰ ਮੌਕੇ 'ਤੇ ਵਾਹਿਗੁਰੂ ਵਿੱਚ ਅਪਹੇਲ। ਸੋ ਇੱਥੇ ਕਈ ਜਣ ਅਚੇਤ ਨਾਮ ਭੁੱਲਾ ਹੋਇਆ, ਜਿਹਨੇ ਭੁਲਾ ਦਿੱਤਾ ਵਾਹਿਗੁਰੂ ਨੂੰ, ਜਿਸ ਨੇ ਇੰਨੇ ਪਦਾਰਥ ਦਿੱਤੇ ਨੇ, ਸੋ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਉਹਨੂੰ ਭੁਲਾ ਦਿੱਤਾ ਹੈ, ਨਾਲ ਅਚੇਤ ਪਾਪ 'ਤੇ ਡਰ ਰਹੇ। ਹਜ਼ੂਰ ਕਹਿੰਦੇ ਨੇ ਉਹ ਭੁੱਲੇ ਹੋਏ ਪੁਰਖਾ ਪਾਪ ਤੋਂ ਡਰ ਹੋਏ, ਪਾਪ ਕਰੀ ਜਾਂਦਾ, ਖਿਆਲ ਕਰ ਕੁਛ। ਜਿੱਥੇ ਆ ਤੈਨੂੰ ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਮਕਦਾ ਸੀ, ਉਦੋਂ ਪ੍ਰਣ ਕੀਤਾ ਸੀ ਕਿ ਤੇਰਾ ਸਵਾਸ ਸਵਾਸ ਵਾਹਿਗੁਰੂ ਮੈਂ ਨਾਮ ਜਪਾਂਗਾ, ਮੈਂ ਧਰਮ ਦੀ ਕਿਰਤ ਵਿੱਚ ਦਸਵੰਧ ਤੇਰੇ ਨਾਮ ਦਾ ਦੇਵਾਂਗਾ, ਇੱਕ ਵਾਰੀ ਮੇਰੇ 'ਤੇ ਕਿਰਪਾ ਕਰ, ਮੈਨੂੰ ਇਹ ਮਾਤਾ ਦੇ ਗਰਭ ਤੋਂ ਇੱਕ ਵਾਰੀ ਕੱਢ, ਸੁਤੰਤਰ ਕਰ, ਬਖਸ਼ਿਸ਼ ਕਰ ਮੇਰੇ 'ਤੇ। ਸੋ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਕੋਈ ਕੋਈ ਗੁਰਮੁਖ ਨੇ ਜਿਨ੍ਹਾਂ ਨੇ ਉਹਨਾਂ ਕੀਤੇ ਹੋਏ ਇਕਰਾਰਾਂ ਉੱਪਰ ਵਾਹਿਗੁਰੂ ਚੇਤੇ ਕੀਤਾ, ਸੇ ਪਾਇਨ ਮੋਖ ਦੁਆਰ।
ਉਹ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਕਰ ਲੈਂਦੇ ਨੇ। ਬਾਕੀ ਜਿਹਨਾਂ ਨੇ ਭੁਲਾ ਦਿੱਤਾ ਹੈ, ਮਾਇਆ ਅਤੇ ਅਗਿਆਨ ਜਿਹਨਾਂ ਨੂੰ ਚੰਬੜ ਗਿਆ, ਪਹਿਲਾਂ ਪਿਆਰ ਲੱਗਾ ਸੰਤੁਲਿਤ, ਦੂਜਾ ਮਾਇਆ ਬਾਪ ਦੀ ਸ਼ੁੱਧ, ਮਾਇਆ ਜਿਹਨਾਂ ਨੂੰ ਚੰਬੜ ਗਈ ਹੈ, ਇਹ ਮਾਇਆ ਜਿੱਤ ਹਰ ਵਿਸਰ ਮੋਹ ਪਜਾ ਭਾਉ ਦੂਜਾ ਲਾਇਆ, ਸੰਬੰਧੀਆਂ ਧੀਆਂ ਪੁੱਤਾਂ ਦਾ ਮੋਹ ਪੈਦਾ ਹੋ ਗਿਆ, ਦੁਆਇਤ ਭਾਵ ਲਾਇਆ, ਪਰਮੇਸ਼ਰ ਭੁਲਾ ਦਿੱਤਾ ਹੈ। ਸੋ ਐਸੀ ਮਾਇਆ ਦੇ ਵਿੱਚ ਜਿਹੜੇ ਖਚਿਤ ਲੋਕ ਹਨ, ਉਹ ਅਚੇਤ ਖੁੱਲੇ ਹੋਏ ਮੂੜੇ ਜਿਹੜੇ ਵਿਖਾਈ ਪੁਰਖ ਹਨ, ਮੂਰਖ ਹਨ, ਨਾ ਜਾਣੰਤ, ਜਾਣਦੇ ਨਹੀਂ ਹਨ ਕਿਸ ਗੱਲ ਨੂੰ ਕਿਹੜੀ
ਨੂੰ
ਘੱਟ ਰਹੇ ਨੇ ਸਵਾਸ ਹਮੇਸ਼ਾ ਵਾਸਤੇ। ਸੋ ਇਹ ਜਿੰਨੇ ਸਵਾਸ ਹਨ ਸਰੀਰ ਵਿੱਚੋਂ ਘੱਟ ਰਹੇ ਹਨ, ਹਜ਼ੂਰ ਫਰਮਾਉਂਦੇ ਹਨ ਛਿਨ ਛਿਨ ਔਦ ਬਿਹਾਤ ਹੈ ਫੂਟਾ ਕੱਟ ਕਿਉਂ ਪਾਣੀ, ਛਿਨ ਛਿਨ ਕਰਕੇ ਉਮਰ ਗੁਜ਼ਰਦੀ ਜਾ ਰਹੀ ਹੈ, ਜਿਵੇਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ, ਅਖੀਰ ਨੂੰ ਖਾਲੀ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ 24,000 ਸਵਾਸਾਂ ਰੂਪੀ ਪਾਣੀ ਸਰੀਰ ਰੂਪੀ ਘੜੇ ਵਿੱਚੋਂ ਸੋ ਇੰਨੀਆਂ ਬੂੰਦਾਂ ਹਰੋਜੀਆਂ ਨਿਕਲ ਰਹੀਆਂ ਹਨ। ਜਦੋਂ ਸਵਾਸ ਅੰਤੋਂ ਸਮਾਪਤ ਹੋ ਗਏ ਤਾਂ ਫਿਰ ਪਰਤੂਤੀ ਗਾਡੋ ਸਿਰ ਪਹਾੜ ਵਾਲੀ ਹਾਲਤ ਹੋ ਜਾਵੇਗੀ। ਸੋ ਬਹਿਤੀ ਜਾਤ ਕਦੇ ਦ੍ਰਿਸ਼ਟ ਨਾਲ ਭਾਰਤ ਮਿੱਥਿਆ ਮੋਹ ਬੰਧੇ ਨਿਤ ਪਾਰ ਚ ਚਾਹੀਦਾ ਸੀ ਮਾਧਵੇ ਭਾਈ ਦੇ ਨੇ ਤਰੈਣੀ ਜਨਮ ਪਦਾਰਥ ਜੀਤ ਹਰ ਸਰਣੀ, ਇਹ ਜਾਣਦਾ ਨਹੀਂ ਕਿ ਹਮੇਸ਼ਾ ਵਾਸਤੇ ਸਵਾਸ ਮੁੱਕਦੇ ਜਾ ਰਹੇ ਨੇ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਮ ਕਟੈ ਤਨ ਖੀਜੈ, ਕਾਲ ਅਹੇਰੀ ਫਿਰੈ ਬਧਕ ਜਿਉਂ, ਕਹੋ ਕਵਨ ਬਿਧ ਕੀਜੈ, ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਖ ਬੰਤਾ, ਕਹੋ ਕੋ ਹੈ ਕਾਸਾ। ਇਹ ਮੂਰਖ ਆਦਮੀ ਸਮਝਦਾ ਹੀ ਨਹੀਂ ਕਿ ਮੇਰੇ ਸਵਾਸ ਮੁੱਕਦੇ ਜਾ ਰਹੇ ਨੇ। ਨਦੀ ਦੇ ਵਿੱਚ ਪਾਣੀ ਦਾ ਪ੍ਰਵਾਹ ਇੱਕ ਰਸ ਪ੍ਰਤੀਤ ਹੁੰਦਾ, ਪਰ ਪਹਿਲਾਂ ਪਾਣੀ ਦੂਰ ਚਲਾ ਗਿਆ ਹੁੰਦਾ, ਮਗਰੋਂ ਹੋਰ ਆਉਂਦਾ ਹੈ। ਜੇ ਪਿੱਛੋਂ ਤੜ ਤੜ ਕੇ ਪਾਣੀ ਹੋਰ ਨਾ ਆਵੇ ਤਾਂ ਮੁੱਕ ਜਾਵੇ। ਭਰੀ ਭਰੀ ਨਦੀ ਪ੍ਰਤੀਤ ਹੁੰਦੀ ਹੈ, ਪਰ ਇਹਨੂੰ ਸਮਝ ਨਹੀਂ ਕਿ ਪਹਿਲਾਂ ਪਾਣੀ ਅੱਗੇ ਲੰਘ ਗਿਆ। ਇਸੇ ਤਰ੍ਹਾਂ ਸੰਸਾਰ ਭਰਿਆ ਭਰਿਆ ਪ੍ਰਤੀਤ ਹੁੰਦਾ, ਪਰ ਕਾਰਨ ਇਹ ਹੈ ਕਿ ਪਿੱਛੋਂ ਹੋਰ ਜੰਮਦੇ ਆਉਂਦੇ। ਸੋ ਪਹਿਲੇ ਜਿਹੜੇ ਸੀ ਉਹ ਮਰ ਗਿਆ, ਸਮਾਪਤ ਹੋ ਗਿਆ। ਸੋ ਜੀਵ ਤੈਨੂੰ ਇਹ ਜਿਹੜਾ ਸੰਸਾਰ ਭਰਿਆ ਜਿਹਾ ਪ੍ਰਤੀਤ ਹੁੰਦਾ, ਐਵੇਂ ਤੈਨੂੰ ਗਲਤ ਫਹਿਮੀ ਹੈ। ਖਰੀਦਾ ਕਿੱਥੇ ਤੈਨੇ ਮਾਪਿਆਂ ਜਿੰਨੀ ਤੂੰ ਜਾਣੇ ਉਹ ਹੈ, ਤੈ ਪਾਸੋਂ ਕੋਈ ਲੱਦ ਗਿਆ ਤੂੰ ਅਜੇ ਨਾ ਪਸੀਰ ਹੋ ਰਹੇ। ਇਸ ਵਾਸਤੇ ਤੇਰੇ ਸਵਾਸ ਕੱਲ੍ਹ ਵਰਗਾ ਦਿਨ ਅੱਜ ਨਹੀਂ, ਘਾਟਾ ਪੈ ਗਿਆ 24,000 ਸਵਾਸਾਂ ਦਾ ਕੱਲ੍ਹ ਨਾਲੋਂ ਅੱਜ ਤੂੰ ਘੱਟ ਗਿਆ। ਜਨਨੀ ਜਾਣਤ ਸੁੱਤ ਵੱਡਾ ਹੋਤਾ ਹੈ, ਇਸ ਤਰ੍ਹਾਂ ਤੂੰ ਨਾ ਜਾਣੇ ਜੇ ਦਿਨ ਦਿਨ ਅਵਧ ਘੱਟਦਾ ਹੈ। ਮਾਂ ਤਾਂ ਕਹਿੰਦੀ ਹੈ ਸੁੱਖ ਨਾਲ ਮੇਰਾ ਪੁੱਤ ਇੰਨੇ ਸਾਲ ਵੱਡਾ ਹੋ ਗਿਆ, ਨਹੀਂ ਮਾਈ ਤੈਨੂੰ ਪਤਾ ਨਹੀਂ ਇਹ ਉਹ ਜਿਹਾ ਵੱਡਾ ਹੋਇਆ ਜਿਹੋ ਜਿਹੇ ਦੀਵੇ ਨੂੰ ਫੂਕ ਮਾਰ ਕੇ ਵੱਡਾ ਕਰ ਦੇਗਾ, ਬੁਝਾ ਦੇਈਦਾ। ਜੇ ਇਹਦੀ ਉਮਰ 50 ਸਾਲ ਸੀ ਪੂਰੀ, ਤਾਂ ਜੇ 5 ਸਾਲ ਇਹਦੀ ਉਮਰ ਗੁਜ਼ਰ ਗਈ ਹੈ ਤਾਂ 5 ਸਾਲ ਕਿਆ ਕਰ ਛੋਟਾ ਹੋ ਗਿਆ। ਹੁਣ 45 ਵਾਰੀ ਕੇਵਲ ਕਿਵੇਂ ਜਿਉਂਦੇ ਰਹਿਣਾ, 5 ਸਾਲ ਛੋਟਾ ਹੋ ਗਿਆ। ਤੂੰ ਉਲਟਾ ਭੁਰੇਖੇ ਨਾਲ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਗਿਆ, ਨਹੀਂ ਛੋਟਾ ਹੋ ਗਿਆ ਕਿੰਨਾ। ਇਸ ਵਾਸਤੇ ਉਮਰ ਸਗੋਂ ਗੁਜ਼ਰਦੀ ਜਾ ਰਹੀ ਹੈ। ਮੋਰ ਮੋਰ ਕਰ ਅਧਿਕ ਲਾਡ ਕਰ ਤੇਗ ਤਿਹਿਜਾ ਮਰਾਉ ਹੱਥ, ਜੋ ਇਹ ਸਮਝਦਾ ਰਹੀ ਕਿ ਹਮੇਸ਼ਾ ਮੇਰੇ ਕੇ ਸਵਾਸ ਘੱਟ ਹਨ।
ਜੰਤ ਮਹਾ ਸੁੰਦਰੀ ਕਾ,
ਇਹ ਜਿਹੜੀ ਵੱਡੀ ਭਾਰੀ ਸੁੰਦਰ ਪ੍ਰਤੀਤ ਹੁੰਦੀ ਹੈ ਨਾ ਕਾਇਆ ਦੇ, ਇਹ ਛਜੰਤ ਨਾਸ ਹੁੰਦੀ ਜਾ ਰਹੀ ਹੈ, ਛੀਨ ਹੁੰਦੀ ਜਾ ਰਹੀ ਹੈ। ਬੜੀ ਭਾਰੀ ਸੁੰਦਰ ਦੇ ਜਿਸਾ ਮਾਣ ਕਰਦਾ ਹੈ, ਇਹ ਕਾਇਆ ਦੇ ਛਜੰਤ ਨਾਸ ਹੁੰਦੀ ਜਾ ਰਹੀ ਹੈ, ਛਿਜਦੀ ਜਾ ਰਹੀ ਹੈ।
ਕਾਲ ਕੰਨਿਆ ਗ੍ਰਾਸਤੇ,
ਇਸ ਨੂੰ ਕਾਲ ਨੇ ਗ੍ਰਾਸ ਤੇ ਗ੍ਰਾਸ ਲੈਣਾ ਅੰਤ ਨੂੰ, ਇਹ ਕਾਲ ਦੀ ਕੰਨਿਆ। ਸੋ ਇਹ ਬੁਰਕੀ ਦੀ ਨਿਆਈ ਹੈ, ਜਿਹਨੂੰ ਬੁਰਕੀ ਖਾ ਜਾਂਦਾ ਮਨੁੱਖ, ਕਿਉਂ ਇਹ ਕਾਲ ਦੀ ਬੁਰਕੀ ਹੈ, ਹਿੰਸਾ ਕਾਲ ਕੁਆਰੀ ਕਾਇਆ। ਸੋ ਇਸ ਪ੍ਰਕਾਰ ਇਹਨੂੰ ਗ੍ਰਾਸ ਲਵੇਗਾ ਕਾਲ ਅੰਤ ਨੂੰ, ਸੋ ਇਹ ਕਾਲ ਦੀ ਬੁਰਕੀ ਦੀ ਨਿਆਈ ਹੋ ਰਹੀ ਹੈ। ਸੋ ਕਾਲ ਦੀ ਇਹ ਕੰਨਿਆ ਲੜਕੀ ਦੀ ਨਿਆਈ ਹੈ, ਖਾ ਲਵੇਗਾ ਇਸ ਦੇ ਤਾਈ। ਸੋ ਕਾਲ ਕੰਨਿਆ ਗ੍ਰਾਸ ਤੇ ਕਾਲ ਇਸ ਨੂੰ ਖਾ ਜਾਵੇਗਾ, ਅੰਤ ਨੂੰ ਜਾਣ ਨਾ ਕਰੋ।
ਰਚੰਤ ਪੁਰਖ ਹੈ ਕੁਟੰਬ ਲੀਲਾ,
ਇਹ ਰਚੰਤ ਰਚਿਆ ਰਹਿੰਦਾ ਹੈ, ਰਚਾਉਂਦਾ ਰਹਿੰਦਾ ਹੈ ਆਪਣੇ ਆਪ ਨੂੰ। ਇਹ ਜਿਹੜਾ ਪੁਰਖ ਹੈ ਕੁਟੰਬ, ਇਸਦੀ ਸੁਭਾਅ ਦੇ ਪਰਿਵਾਰ ਦੀ ਖਾਣ ਪੀਣ ਭੋਗਣ ਵੇਖਣ ਸੁਣ ਸੁੰਘਣ ਦੀ ਲੀਲਾ ਦੇ ਵਿੱਚ, ਅਨੇਕ ਪ੍ਰਕਾਰ ਦੇ ਕੌਸਕਾਂ ਦੇ ਵਿੱਚ ਰਚਾਈ ਲੱਗਦਾ ਹੈ। ਸਦਾ ਕਾਲ ਹੋਇਆ ਰਹਿੰਦਾ ਹੈ।
ਅਨਿਤ ਆਸਾ ਵਿਖਿਆ ਵਿਨੋਦ,
ਅਨਿਤ ਜਿਹੜੇ ਲਾਸ ਮੰਤਰ ਨੇ ਨਾ ਪਦਾਰਥ, ਉਹਨਾਂ ਦੀ ਆਸਾ ਕਰਦਾ, ਤੇ ਜਿਹੜੇ ਵਿਖਿਆ ਵਿਸ਼ੇ ਨੇ ਉਹਨਾਂ ਦੇ ਵਿਨੋਦ ਕੌਂਸ ਕਰਨ ਵਿੱਚ ਫਸਿਆ ਰਹਿੰਦਾ। ਸੋ ਵਿਸ਼ੇ ਵਿਕਾਰਾਂ ਦੇ ਜਿਹੜੇ ਕੌਂਸ ਹਨ, ਕਦੇ ਕੋਈ ਲਾਸ ਵੇਖ ਲਿਆ, ਕੋਈ ਗੰਦਾ ਸਿਨੇਮਾ ਵੇਖ ਲਿਆ, ਕੋਈ ਹੋਰ ਗੰਦੇ ਗਾਣੇ ਸੁਣ ਲਿਆ। ਸੋ ਇਸ ਤਰ੍ਹਾਂ ਜਿਹੜੇ ਵਿਸ਼ਿਆਂ ਦੇ ਜਿਹੜੇ ਇਹ ਵਿਨੋਦ ਕੌਂਸ ਹਨ, ਸੋ ਉਹਨਾਂ ਦੇ ਵਿੱਚ ਹਰ ਮੌਕੇ 'ਤੇ ਫਸਿਆ ਰਹਿੰਦਾ ਹੈ, ਉਹਨਾਂ ਦੀ ਆਸ ਕਰਦਾ ਹੈ ਜਿਹੜੇ ਲਾਸਮੰਦ ਚੀਜ਼ਾਂ ਹਨ।
ਪਰਮੰਤ ਪਰਮੰਤ ਜਨਮ ਹਾਰਿਓ,
ਇਸੇ ਕਰਕੇ ਤਾਂ ਭਰਮ ਦਾ ਭਰਮ ਦਾ ਰਿਹਾ ਬਹੁਤ। ਕਈ ਜਨਮ ਭੈ ਸੀ ਪਤੰਗਾ, ਕਈ ਜਨਮ ਗਾਜੀ ਨੀਂਦ ਪੁਰੰਗਾ, ਕਈ ਜਨਮ ਪੰਛੀ ਫਰਕ ਹੋਇਓ, ਕਈ ਜਨਮ ਹੈਬਰ ਦਿਲਕ ਜੋੜੋ। ਬਹੁਤ ਸਾਰੇ ਜਨਮਾਂ ਦੇ ਵਿੱਚ ਇਹ ਭਰਮ ਦਾ ਭਰਮ ਆਇਆ ਹੋਇਆ ਭਟਕਦਾ ਰਿਹਾ, ਪਰ ਸੱਚੇ ਪਾਤਸ਼ਾਹ ਹੁਣ ਹਾਰ ਹੰਭ ਗਿਆ ਹੈ।
ਸਰਣ ਨਾਨਕ ਕਰਣਾ ਮੈਂ ਹੈ,
ਹਜ਼ੂਰ ਕਹਿੰਦੇ ਜੇ ਉਧਾਰ ਕਰਾਉਣਾ ਚਾਹੁੰਦਾ ਆਪਣਾ, ਤਾਂ ਜਿਹੜਾ ਕਿਰਪਾਲੂ ਸਰੂਪ ਹੈ ਵਾਹਿਗੁਰੂ, ਉਹਦੀ ਸ਼ਰਨ ਪਕੜ ਲੈ। ਵਾਹਿ ਕਰਣਾ ਮਾਇਆ ਹੈ ਕਿਰਪਾਲੂ ਸਰੂਪ ਵਾਹਿਗੁਰੂ ਤੇਰੀ ਸ਼ਰਨ ਹੈ। ਹੁਣ ਤਾਂ ਹੰਭ ਗਿਆ, ਹਾਰ ਗਿਆ, ਪਰਤੇ ਹੋਏ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਨੀ ਲਓ ਰਾਮ, ਚਾਰ ਕੁੰਟ ਲਹਿਰਿਤ ਭਰਮੇ ਫਤਿਆ ਸਭ ਕੀ ਥਾਨ, ਹੰਭ ਕੇ ਹਾਰ ਕੇ ਵਾਹਿਗੁਰੂ ਤੇਰੀ ਸ਼ਰਨ ਹੈ। ਰੱਖੋ ਆਪਣੀ ਸਰਨ ਸਰਮੋਈ ਕਿਰਪਾ ਧਾਰੇ, ਸੇਵਾ ਕਿਸ਼ਨ ਜਾਨੋ ਨੀਸ਼ ਮੂਰ ਖਾਰੇ, ਮਾਨ ਕਰੋ ਤੁਰਕੂ ਪ੍ਰੇਮ ਮੇਰੇ ਪ੍ਰੀਤਮ ਪਿਆਰੇ, ਲਾਲ ਪਰੇ ਤੇਰੇ ਦਾਨ ਚੋਲੇ ਸਿੱਖ ਸੁਮਾਰੇ। ਤੇਰੀ ਦਿੱਤੀ ਹੋਈ ਦਾਤ ਦਾਨ ਵਿੱਚ ਅਸੀਂ ਫਸ ਗਏ ਹਾਂ, ਦਾਤਿਆ ਤੇ ਨਿਕੇਤੇ ਨੇ ਕੀਤਾ ਭੁਲਾ ਦਿੱਤਾ ਹੈ, ਕਿਰਪਾ ਕਰ ਹੁਣ ਹੰਭ ਗਿਆ ਹਾਰ ਗਿਆ ਸੀ ਅਸੀਂ ਦੇ ਗੇੜਾ ਭਟਕਦੇ ਹੋਏ, ਕਿਰਪਾ ਕਰਕੇ ਬਚਾ
ਲੈ। ਰਸ ਗੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਇੱਕ ਕਿੰਦਰੇ ਨੂੰ ਸੰਬੋਧਨ ਕਰਦੇ ਹਨ। ਈਸ਼ਵਰ ਸੂਪ ਵਿੱਚ ਵੀ ਕਿਹਾ ਹੈ ਨਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਇਤਿਹਾਸ ਲੰਘਦਾ ਹੈ। ਸੋ ਇਹ ਪੀੜਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਮ ਕਰਮ ਕਰਵਾਇਆ, ਇਹ ਮੇਰੋ ਮੇਰੋ ਹਰ ਤੁਮ ਮੈਂ ਜੋਤ ਭਰੀ, ਹਰ ਦਿਨ ਅਵਰਨਾ ਦੇਖੋ ਕੋਈ, ਹਰ ਦਿਨ ਅਵਰਨਾ ਦੇਖੋ ਕੋਈ ਨਦੀ ਹਰ ਦੇ ਹਾਲਿਆ, ਇਹ ਸਰਵੋ ਮੇਰੋ ਸੱਚ ਸੁਰਣਾ ਰੋ ਪ੍ਰਸਾਦ, ਸੱਚ ਸੁਰਣਾ ਰੋ ਪ੍ਰਸਾਦ ਸ੍ਰੀ ਲਾਏ ਸੁਣੋ ਸਤ ਬਾਣੀ। ਸੋ ਇਹ ਉਪਦੇਸ਼ ਦਿੱਤਾ ਆਪਣੇ ਇੰਦਰਿਆਂ ਨੂੰ ਸੰਬੋਧਨ ਕੀਤਾ ਹੈ। ਇੱਥੇ ਵੀ ਹਜ਼ੂਰ ਫਰਮਾਉਂਦੇ ਨੇ, ਹੇ ਜੇਬੇ, ਹੇ ਜਵਾਨ ਬੋਲਣ ਵਾਲੀਏ, ਹੇ ਰਸ ਗੇ, ਹੇ ਰਸਾਂ ਦੀ ਜਾਤੀ ਰਸਨਾ, ਇਹ ਜਵਾਨ ਦੋ ਕੰਮ ਕਰਦੀ ਹੈ, ਦੋ ਇੰਦਰੇ ਤੇ ਜਦੋਂ ਬੋਲਦੀ ਹੈ ਤਾਂ ਵਾਕ ਇੰਦਰਾ ਹੈ, ਜਦੋਂ ਰਸ ਲੈਂਦੀ ਹੈ ਤਾਂ ਰਸਨਾ ਹੈ। ਸੋ ਕੋਈ ਮਿੱਠਾ ਕੌੜਾ ਕਸੈੜਾ ਇਹ ਪਰਖਣਾ ਹੋਵੇ ਤਾਂ ਉਹਨੂੰ ਜਵਾਨ 'ਤੇ ਰੱਖਣਾ ਪੈਂਦਾ ਹੈ, ਜਵਾਨ 'ਤੇ ਰੱਖ ਕੇ ਸਾਰੀ ਉਸ ਪਦਾਰਥ ਦਾ ਪਤਾ ਲੱਗ ਜਾਂਦਾ ਹੈ, ਫਿੱਕਾ ਹੈ, ਮਿੱਠਾ ਹੈ, ਚਿੱਟ ਹੈ, ਕੌੜਾ ਹੈ, ਜੋ ਕਿਸ ਤਰ੍ਹਾਂ ਦਾ ਹੈ। ਇਸ ਵਾਸਤੇ ਸਾਰੇ ਰਸਾਂ ਦੀ ਜਾਤੀ ਵੀ ਇਹ ਜਵਾਨ ਰਸਨਾ ਹੈ, ਅਤੇ ਬੋਲਦੀ ਕਰਕੇ ਵੀ ਜਵਾਨ 'ਤੇ ਇਹਦਾ ਵਾਸ ਹੁੰਦਾ ਵੀ। ਇਸ ਵਾਸਤੇ ਇਹ ਰਸਨਾ ਤੋਂ ਬੜੀ ਰਸਾਂ ਦੀ ਜਾਤੀ ਹੈ, ਤੈਨੂੰ ਬੜੀ ਸਮਝ ਹੈ, ਗਿਆਨ ਹੈ ਤੈਨੂੰ ਸਾਰੇ ਰਸਾਂ ਪਸੰਦਾ।
ਮਦਰ ਪ੍ਰਿਆ ਤੋਯੰ,
ਇਹ ਰਸਨਾ ਤੈਨੂੰ ਤਾਂ ਜਿਹੜੇ ਮਦਰ ਮਿੱਠੇ ਮਿੱਠੇ ਪਦਾਰਥ ਨੇ ਨਾ ਤੋਯੰ, ਤੈਨੂੰ ਉਹ ਪ੍ਰਿਆ ਪਿਆਰੇ ਲੱਗਦੇ, ਉਹ ਮਿੱਠੇ ਭੋਜਨ ਹੀ ਖਾਣਾ ਚਾਹੁੰਦੀ ਹਰ ਮੌਕੇ 'ਤੇ, ਤੋ ਮੈਨੂੰ ਮਿੱਠੇ ਹੀ ਮਿਲਣ। ਸੋ ਇਸੇ ਤਰ੍ਹਾਂ ਕੌੜੀਆਂ ਚੀਜ਼ਾਂ ਵੀ ਤੂੰ ਖਾਂਦੀ ਹੈ ਪਰ ਮਿੱਠੇ ਜਾ ਕੇ ਖਾਂਦੀ ਹੈ ਤਾਂ ਕੌੜੀ ਸ਼ਰਾਬ, ਸੋ ਨਾਸਾ ਕੋਲ ਲਿਜਾ ਕੇ ਧੁੰਦ ਤੂੰ ਹੀ ਲੈਂਦੇ ਹੈ, ਪੀ ਕੇ ਮੁੜ ਕੇ ਫਿੱਕਾ ਜਾਮੂ ਭੈੜਾ ਜਾਮੂ ਕਰ ਦਿੰਦੇ, ਕੌੜੀ ਬੜੀ ਹੈ, ਪਰ ਉਹਨੂੰ ਮਿੱਠੀ ਜਾਣ ਕੇ ਤੂੰ ਪੀਂਦੀ ਹੈ। ਇਹ ਰਸਨਾ ਤੂੰ ਆਉਂਦਾ ਸਰਾਜ ਨਹੀਂ ਤੇ ਪਿਆਸ ਲੱਗਦਾ, ਪਰ ਤੇਰੀ ਵੇਖ ਲੈ ਨਹੀਂ ਕਦੇ ਮਿੱਠੀ ਤੂੰ ਲੱਗੀ ਨਹੀਂ ਕਦੇ, ਸਵਾਦੀ ਜੀ ਭਲਾ ਲੱਗੀ ਆ ਕਰ ਭੋਗ ਦੇ ਵਾਸਤੇ, ਦੂਸਰੇ ਤੋਂ ਖੋਹ ਖਿੱਚ ਕੇ ਖਾਣ ਨੂੰ ਤੂੰ ਮਿੱਠਾ ਸਮਝਿਆ ਹੈ, ਉਹਨਾਂ ਮਿੱਠੇ ਭੋਜਨਾਂ ਦੇ ਨਾਲ ਹੀ ਤੇਰੀ ਪ੍ਰੀਤੀਆਂ ਤੈਨੂੰ ਪਿਆਰੇ ਲੱਗਦੇ ਹਨ, ਰਾਇਤੀ ਨਹੀਂ ਤੂੰ ਕਦੇ ਵੀ।
ਸਤ ਹਤੰ ਪਰਮ ਬਾਦੰ,
ਹੇ ਜੇਬੇ, ਇਹ ਰਸਨਾ ਨੂੰ ਕਹਿ ਰਿਹਾ ਤੂੰ ਜਵਾਨ ਨੂੰ ਕਹਿੰਦੇ, ਹੇ ਜੇਬੇ, ਹੇ ਜਵਾਨ ਬੋਲਣ ਵਾਲੀਏ, ਸਤ ਹਤੰ, ਤੂੰ ਸੱਚ ਬੋਲਣ ਵੱਲੋਂ ਤਾਂ ਹਤੰ ਮਾਰੀ, ਤੈਨੂੰ ਸੱਚ ਬੋਲਣਾ ਪਾਉਂਦਾ ਹੀ, ਤੂੰ ਹੀ ਬੋਲਦੀ ਆ ਹਮੇਸ਼ਾ ਵਾਸਤੇ, ਛਲ ਭੋਖਾ ਪ੍ਰੇਮ ਠੱਗੀ ਚਾਤਰਤਾ ਵੱਲ ਛਲ ਤੋਂ ਬਿਨਾਂ ਗੱਲ ਹੀ ਨਹੀਂ ਤੂੰ ਕਰਦੀ। ਸੋ ਦੂਸਰੇ ਨੂੰ ਉਲਟੀ ਗੱਲ ਸਾਨੂੰ ਸਮਝਾ ਰਹੇ ਨੇ, ਜਿਹੜਾ ਅੰਦਰ ਗੱਲ ਹੈ ਉਹ ਤੂੰ ਜਵਾਬ ਉਹ ਹੀ ਤੂੰ ਬੋਲਦੀ, ਤੇਰੇ ਅੰਦਰ ਕੁਛ ਹੋਰ ਹੈ ਤੇ ਮੂੰਹ ਤੋਂ ਕੁਛ ਹੋਰ ਬੋਲਦੀ, ਸੱਚ ਬੋਲਣ ਵੱਲੋਂ ਤਾਂ ਤੂੰ ਦਾਸ ਹੀ ਹੋ ਚੁੱਕੀ ਹੈ।
ਪਰਮ ਬਾਦਲ,
ਹਾਂ ਪਰਮ ਬਾਦਲ, ਜਦੋਂ ਝਗੜਾ ਕਰਨਾ ਹੋਵੇ ਤਾਂ ਪਰਮ ਵੱਡੇ ਤੋਂ ਵੱਡਾ ਝਗੜਾ ਕਰਨ ਨੂੰ ਬੜੀ ਪਿਆਰ ਹੈ, ਜੇ ਕੋਈ ਇੱਕ ਗੱਲ ਸੁਣਾਵੇ ਤਾਂ ਦੋ ਤਿੰਨ ਚਾਰ ਰਤਨ ਰਤਨ ਬੋਲੀ ਜਾਂਦੀ, ਬਹੁਤ ਕਰੇ ਜਾਂਦੇ। ਭਜਨ ਕਰਨ ਲੱਗਿਆ ਤੂੰ ਮਰੀ ਹੋਈ ਹੈ, ਸੱਚ ਬੋਲਣ ਵੱਲੋਂ ਤਾਂ ਤੂੰ ਮਾਰੀ ਚੁੱਕੀ ਹੈ, ਝਗੜਾ ਕਰਨ ਲੱਗਿਆ ਇੱਕ ਦੀਆਂ ਚਾਰ ਚਲਾਉਣ ਵਾਸਤੇ ਤੂੰ ਤਿਆਰ ਨਹੀਂ ਹੈ, ਝਗੜਾ ਕਰਨ ਨੂੰ ਬੜੀ ਤਿਆਰ ਹੈ।
ਅਵਰਤ ਇਥ ਹੈ ਸੁਧ ਅਚਰਣ,
ਅਚਰਣ ਹੈ ਸੋ ਇਸੇ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਸੋ ਜਿਵੇਂ ਇਹਨੇ ਜਵਾਨ ਨੇ ਦੱਸਾਂ ਨੂੰ ਕਿਹਾ ਸੀ ਤੁਮ ਬੱਤੀ ਹਮ ਏਕ ਲਈ ਵੀ ਤੁਮਾਰੇ ਬਾਸ, ਏਕ ਬਾਤ ਐਸੀ ਕਰੋ ਵੀ ਬੱਤੀ ਪਿਓ ਨੇ ਕਾਸ, ਇਹ ਦੰਦਾਂ ਦਾ ਅਤੇ ਜਵਾਨ ਦਾ ਇੱਕ ਵਾਰੀ ਝਗੜਾ ਹੋ ਗਿਆ। ਇਹ ਪਹਿਲਾਂ ਦੰਦ ਕਹਿਣ ਲੱਗੇ ਕਿ ਵੇਖ ਅਸੀਂ ਬੱਤੀ ਹਾਂ ਅਤੇ ਤੂੰ ਇਕੱਲੀ ਹੈ, ਸੋ ਤੂੰ ਜੇ ਕੋਈ ਤੇਰੀ ਤੇਰੀ ਕੀਤੀ ਆ ਅਤੇ ਵਿੱਚੇ ਤੈਨੂੰ 30 ਵੇਰ ਤੈਨੂੰ ਅਸੀਂ ਵੱਢ ਕੇ ਸਮਾਪਤ ਕਰ ਦੇਵਾਂਗੇ। ਜਵਾਨ ਨੂੰ ਇਹ ਦੰਦ ਕਹਿਣ ਲੱਗੇ ਅਤੇ ਜਵਾਨ ਕਹਿਣ ਲੱਗੀ ਵੇਖੋ ਤੁਸੀਂ ਜੇ ਬੱਤੀ ਮੈਂ ਇੱਕੋ ਇੱਕ ਇਕੱਲੀ, ਮੈਂ ਇੱਕੋ ਹੀ ਗੱਲ ਐਸੀ ਕਰੂੰਗੀ ਬਸ ਦੂਸਰਾ ਆਦਮੀ ਐਸੇ ਤੁਹਾਡੇ ਜਵਾਰੇ 'ਤੇ ਕੋਈ ਮਾਰੇਗਾ ਵੀ ਬੱਤੀ ਦੇ ਬੱਤੀ ਕੱਢ ਕੇ ਬਾਹਰ ਰੱਖ ਦੇਵਾਂਗੇ। ਇਸ ਵਾਸਤੇ ਮਤਾ ਤੁਸੀਂ ਮਾਣ ਕਰਿਓ ਕਿ ਮੈਂ ਇਕੱਲੀ ਹਾਂ, ਮੈਂ ਤੁਹਾਡੇ ਬੱਤੀਆਂ ਨਾਲੋਂ ਵੀ ਤਕੜੀ ਹਾਂ, ਇਹ ਵੀ ਇੱਕ ਗੱਲ ਕਰੂੰਗੀ ਕਿਸੇ ਦੀ ਬਰਾਦਰੀ ਦੀ ਉਹ ਚੱਕ ਤੁਹਾਡੇ ਮੂੰਹ 'ਤੇ ਮਾਰ ਕੇ ਬੱਤੀ ਦੇ ਬੱਤੀ ਕੱਢ ਦੇਵੇ। ਇਸ ਵਾਸਤੇ ਇਹ ਜਵਾਨ ਐਸੀ ਭੈੜੀ ਹੈ ਸੋ ਜਿਹੜੀ ਬੱਤੀ ਦੇ ਬੱਤੀ ਦੰਦ ਕਢਾਉਣ ਨੂੰ ਵੀ ਇਹ ਪਿਆਰ ਤੋਂ ਪਿਆਰ ਹੈ, ਫਿੱਟਾ ਬੋਲਦੀ ਹੈ, ਨਾਦਰੀ ਵਾਲੀ ਬਾਤ ਕਹਿੰਦੀ ਹੈ, ਹੰਕਾਰ ਦੇ ਗੱਲ ਕਹਿੰਦੀ ਹੈ, ਸੋ ਵਿਸ਼ੇ ਵਿਕਾਰਾਂ ਦੇ ਗੱਲ 'ਤੇ ਝਗੜਾ ਕਰਨ ਤੂੰ ਬੜੀ ਪਿਆਰ ਤੋਂ ਪਿਆਰ ਹੈ, ਸੱਚਾ ਨਾਮ ਜਪਣ ਵੱਲੋਂ ਤੂੰ ਮਾਰੀ ਚੁੱਕੀ ਹੈ, ਰਸ ਨਾਲ ਜਪਾ ਇਹਨਾਂ ਨਾਮ ਤਿਲ ਤਿਲ ਕਰ ਸਕੀ ਹੈ, ਇਹੋ ਜਿਹੀ ਤੇਰੀ ਹਾਲਤ ਹੋ ਗਈ ਹੈ, ਤੈਨੂੰ ਕੋਈ ਸ਼ਰਮ ਕਰਨੀ ਚਾਹੀਦੀ ਹੈ, ਉਹ ਅਗਲ ਕਰਨੀ ਚਾਹੀਦੀ ਸੀ। ਇਹ ਜਵਾਨ
ਵਰਤ ਇਥ ਹੈ ਸੁਧ ਅਚਰਣ,
ਸੋ ਇਸ ਪ੍ਰਕਾਰ ਅਵਰਤ ਇਥ ਹੈ, ਸੋ ਇਹ ਜਿਹੜਾ ਥਾਂ ਹੈ ਨਾ ਗੁਰੂ ਕੀ ਸਾਧ ਸੰਗਤ, ਸੋ ਇੱਥੇ ਤੂੰ ਵਰਤਣ ਤੋਂ ਰਹਿਤ ਹੈ, ਸੁਧ ਅਚਰਣ ਹੈ, ਜਿਹੜਾ ਸੁਧ ਅੱਖਰ ਤੂੰ ਉਚਾਰਨਾ ਸੀ ਨਾ ਇੱਥੇ ਇਹਦੇ ਵੱਲੋਂ ਤਾਂ ਤੂੰ ਬਣੀ ਰਹੀ ਹੈ, ਸੁਧ ਅੱਖਰ ਜਿਹੜਾ ਗੁਰੂ ਕੀ ਬਾਣੀ ਪੜ੍ਹਨੀ ਸੀ, ਸੋ ਪਰਮੇਸ਼ਰ ਦਾ ਨਾਮ ਜਪਣਾ ਸੀ, ਸੁਧ
ਪਰਮੇਸ਼ਰ ਪ੍ਰੇਮ ਰੂਪੀ ਰਸੇਖ ਆਪਣੇ ਆਪ ਨੂੰ ਬਣਾ ਲੈਣ ਵਾਲਾ ਮਾਧਵੇ ਮਾਇਆ ਦਾ ਤੋਂ ਪਤੀ ਹੈ ਜਿਹੜਾ ਪਰਮੇਸ਼ਰ, ਸੋ ਉਸ ਦਾ ਸੁਧ ਅੱਖਰ ਉਸ ਦਾ ਸੁਧ ਪਵਿੱਤਰ ਨਾਮ ਇਸ ਸਾਧ ਸੰਗਤ ਰੂਪੀ ਸੋਹਣੇ ਘਰ ਦੇ ਵਿੱਚ ਆ ਕੇ ਤੈਨੂੰ ਜਪਣਾ ਚਾਹੀਦਾ ਹੈ। ਪਰਮੇਸ਼ਰ ਦਾ ਨਾਮ ਜਪਿਆ ਕਰ, ਸੁਧ ਅੱਖਰ ਦਾ ਉਚਾਰਨ ਕਰਿਆ ਕਰ ਪਰਮੇਸ਼ਰ ਦੇ ਨਾਮ ਦਾ, ਇੱਥੇ ਗੁਰੂ ਕੀ ਸਾਧ ਸੰਗਤ ਰੂਪੀ ਘਰ ਵਿੱਚ ਆ ਕਰਕੇ ਇੱਥੇ ਆ ਕੇ ਸੋਹਣਾ ਵਰਤਾਵਾ ਕਰਿਆ ਕਰ, ਪਰਮੇਸ਼ਰ ਦਾ ਨਾਮ ਆ ਕੇ ਜਪਿਆ ਕਰ, ਇੱਥੇ ਤੈਨੂੰ ਚਾਹੀਦਾ ਹੈ।
ਗਰਬੰਤ ਨਾਰੀ ਮਦੋਨ ਮਤੰ,
ਗਰਬੰਤ ਨਾਰੀ ਹੰਕਾਰ ਕਰਦੀਆਂ ਨੇ, ਨਾਰੀਆਂ ਮਾਨ ਕਰਦੀਆਂ ਨੇ, ਮਦੋਨ ਕਾਮ ਦੇ ਵਿੱਚ ਮੱਤੀਆਂ ਹੋਈਆਂ, ਕਾਮ ਜਵਾਨੀ ਚੜੀ ਹੋਈ ਹੈ ਜਿਹਨਾਂ ਉੱਤੇ, ਇਹ ਵਿਸ਼ੇ ਵਿਕਾਰਾਂ ਵਾਲਾ ਜਿਹਨਾਂ ਦਾ ਸੁਭਾਅ ਹੈ, ਚੜੀ ਹੋਈ ਜਵਾਨੀ ਦੇ ਵਿੱਚ ਇਸਤਰੀਆਂ ਮਾਨ ਕਰਦੀਆਂ ਹਨ, ਮਦੋਰ ਕਾਮ ਦੇ ਵਿੱਚ ਮਸਤ ਹੋਈਆਂ ਹੋਈਆਂ, ਲੀਨ ਹੋਈਆਂ ਹੋਈਆਂ।
ਬਲਵੰਤ ਬਲਾਤ ਕਾਰਨ,
ਉਹ ਕਹਿੰਦੀਆਂ ਨੇ ਜਿਹੜੇ ਵੱਡੇ ਵੱਡੇ ਬਲੀ ਕਹਾਉਂਦੇ ਨੇ ਨਾ, ਅਸੀਂ ਉਹਨਾਂ ਦੇ ਬਲ ਦਾ ਅੰਤ ਕਰਨ ਦਾ ਕਾਰਨ, ਜਿਹੜੇ ਵੱਡੇ ਵੱਡੇ ਸੂਰਮੇ ਜੋੜੇ ਬਲੀ ਕਹਾਉਂਦੇ ਨੇ, ਅਸੀਂ ਉਹਨਾਂ ਦੇ ਬਲਾਂ ਦਾ ਅੰਤ ਕਰਨ ਦਾ ਕਾਰਨ ਬਣਦੀਆਂ ਹਨ। ਕੀ ਮਜ਼ਾਲ ਹੈ ਸਾਡੇ ਮਨੁੱਖ ਦੀ ਕਿ ਅੱਗੋਂ ਬੋਲ ਨਹੀਂ ਜਾਂਦੇ, ਸੋ ਸਾਡੇ ਹੁਕਮ ਤੋਂ ਬਿਨਾਂ ਉਹ ਉਹਨਾਂ ਨੂੰ ਨਹੀਂ ਪੜ ਸਕਦਾ, ਕਦਮ ਨਹੀਂ ਪੜ ਸਕਦਾ, ਅਤੇ ਉਹ ਮਾਨ ਕਰਦੀਆਂ ਹਨ ਕਿਸ਼ਤੀਆਂ ਵਿਸ਼ੇ ਵਿਕਾਰਾਂ ਵਿੱਚ ਮਸਤ ਹੋਈਆਂ ਹੋਈਆਂ, ਵੱਡੇ ਵੱਡੇ ਬਲੀਆਂ ਦਾ ਜੋ ਬਲ ਕਰਨ ਦਾ ਬਲ ਦਾ ਅੰਤ ਕਰਨ ਲਈ ਜਿਹੜੀਆਂ ਕਾਰਨ ਬਣੀਆਂ ਹੋਈਆਂ ਹਨ।
ਚਰਨ ਕਮਲ ਨਹਿ ਭਜੰਤ,
ਉਹ ਵਾਹਿਗੁਰੂ ਦੇ ਚਰਨ ਕਮਲਾਂ ਦਾ ਭਜਨ ਕਰਦੀਆਂ ਹੀ ਨਹੀਂ, ਉਹ ਹਰ ਮੌਕੇ 'ਤੇ ਆਪਣੇ ਹਾਲ ਸ਼ਿੰਗਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਲੱਗੀਆਂ ਰਹਿੰਦੀਆਂ ਹਨ।
ਤ੍ਰਿਣ ਸਮਾਨ ਤਿਗ ਜਨਮ ਨਹਿ,
ਹਾਂਜੀ ਕਹਿੰਦੇ ਜਿਵੇਂ ਕੱਖ ਹੁੰਦਾ ਨਾ ਕੱਖ, ਇਦੋਂ ਵੀ ਛੋਟਾ ਉਹਨਾਂ ਦਾ ਜੀਵਨ ਹੈ, ਲਾਲ ਤਾਂ ਐਸੇ ਜਨਮ ਦਿੱਤਾ, ਨਾਲ ਪੈਸੇ ਜੀਵਨ ਦੇ ਤਾਈ ਜੇ ਕੇਵਲ ਲੱਕੜ ਪੱਟਰ ਲਾ ਕੇ ਅਤੇ ਵਿਸ਼ੇ ਵਿਕਾਰਾਂ ਭੋਵਨ ਵਿੱਚ, ਸੋ ਇਹ ਵੀ ਮਾਨ ਕਰਨੇ ਕਿ ਅਸੀਂ ਵੱਡੇ ਵੱਡੇ ਬਲ ਵਾਲਿਆਂ ਦੇ ਬਲਾਂ ਨੂੰ ਅਸੀਂ ਨਾਸ਼ ਕਰਦੇ ਦਿਵਾਲੀਆਂ ਹਨ, ਸੋ ਐਸੇ ਜੀਵਨ ਨੂੰ ਨਾਲ ਸਰਕਾਰ ਹੈ ਜੇ ਕੇਵਲ ਵਿਸ਼ੇ ਵਿਕਾਰ ਭੋਗਣ ਅਤੇ ਖਾਣ ਪੀਣ ਵਿੱਚ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਗਰਬੰਤ ਨਾਰੀ ਮਦੋਨ ਮਤੰ, ਸੋ ਇਸ ਪ੍ਰਕਾਰ ਜਿਹੜੇ ਮਾਨ ਕਰਦੇ ਨੇ ਵੱਡਾ ਭਾਰੀ ਮਨੁੱਖ ਵੀ ਮਸਤ ਹੋਏ ਕਾਮ ਦੇ ਵਿੱਚ ਜਿਹੜੇ ਵੱਡੇ ਭਾਰੀ ਮਾਣ ਵਾਲੀਆਂ ਇਸਤਰੀਆਂ ਨੇ ਅਸੀਂ ਉਹਨਾਂ ਵੱਡੀਆਂ ਬਲ ਵਾਲੀਆਂ ਦੇ ਬਲ ਦਾ ਅੰਤ ਕਰਨ ਦਾ ਕਾਰਨ ਹਨ ਸੋ ਵੱਡੇ ਵੱਡੀਆਂ ਜਿਹੜੀਆਂ ਬਲ ਵਾਲੀਆਂ ਇਸਤਰੀਆਂ ਹਨ ਸੋ ਉਹਨਾਂ ਦਾ ਬਲ ਦਾ ਵੀ ਅਸੀਂ ਅੰਤ ਕਰ ਦੇਵਾਂਗੇ ਜਿਹੜੇ ਐਸੇ ਮਾਣ ਕਰਦੇ ਹਨ ਵਿਕਾਰੀ ਬੰਦੇ
ਚਰਨ ਕਮਲ ਨਹਿ ਭਜੰਤ
ਵਾਹਿਗੁਰੂ ਦੇ ਚਰਨ ਕਮਲਾਂ ਦਾ ਭਜਨ ਕਦੇ ਕੀਤਾ ਹੀ ਨਹੀਂ